एक ओंकार सतगुर प्रसादे मुख बंद। निरंकार अकाल पुरख जी दी रचना अनेका रंगा रूपा विच साजन कीती होई है, जिसनु बेअंत बेअंत पेखी है ही सबने कहा है। समुच्चे तौर ते 84 लख जूना दा मुलंकन वेदा ग्रंथा ते आत्मक सूझ वालिया दर्शाया है, परंतु सब जूना तो उत्तम जन्म सो मानस देही, मानस देही नू ही एह मानता प्राप्त होई है। मानस को प्रभ दी वडेआई दा सन्मान बख्शा है, अते जिथे इस धरती मैं तेरी सिकदारी अवर जोन तेरी पनहारी कह के उच्चमता दिती है, उत्थे उत्तम मनुख दे उत्तम लक्षण भी दर्शा के उत्तम पदवी प्राप्त कर लैण दा गौरव भी बख्शा है। नानक ब्रह्म ज्ञानी आपे परमेसर अते ब्रह्म ज्ञानी सब सृष्ट का करता श्री सुखमनी साहेब, मनुख नु अपना स्वरूप मन तू जो ते स्वरूप है, संत साध भगत ब्रह्म ज्ञानी दी मानवता बख्शी है। अजेहे मनुख परोपकारी विरले बंदे अते उन्हां दा सदा बंदा बंदगी इख्तियार करन विच हमेशा रुचान होवे। अपने जीवन दे असल सिद्धांत नू समझ के सतगुरु मार्ग ते चलदे होए जन बनके जन परोपकारी आए, ओह संसार ते केवल परोपकार पराया भला इच्छा रहित करन लई आया करदे हन, अते ओह जीव दी भलाई लई अते कठिन कालां काल के आपे नू सफलाउण दा यतन करदे हन। आया ताका सफल है परोपकारी होए, दुख सहे सिर आपने सुखदाई सब कोए। श्री सर्वलो ग्रंथ पातशाही 10वीं। सो इस मंजिल ते पहुंच के आम संसारी जीवा लई गुरुमुख गाड़ी राह चलाए, आप दुखड़े चल के जीवन पंध गुरसिख गुरमत मार्ग दे पांधियां लई सुखैण मार्ग पंध राह रस्ता बना के आप जपै अवरह नाम जपावै दे गुरबाणी दे हुक्मा दी करनी करके परपक्ता दर्शा के अजेही रहो रीत प्रचलित करदे हन। अजेहे प्रभु जन परोपकारी बंदे जिन्हां नू उद अक्षरा द्वारा भगत ज्ञानी राज जोगेश्वर पातशाही 10वीं श्री सर्वलोह ग्रंथ दी श्रेष्ठ उपाधियां नाल सन्मानिया गया है, क्योंकि प्रभु वल्लो उहना दी ड्यूटी कार सेवा जीव दान दे भगती लायण हरस्यो लैण मिलाए दी धुरो लगी हुंदी है, अते जी दान करना जीवा नू भगती वल प्रेरित करन ते भगती नाम विच जुगत जाच दस के जोड़ना अते जीव ते महाबख्शिश दया करके हरी नाल जोड़न दा सब तो वड्डा परोपकार करना। एह सारिया सेवावा निरिच्छत होके लबो लोबो अहंकारो तजे त्रिसना तो रहत होके गुरु उपदेश सर्व सांझी वालता दे भाईचारे दी सभै सांझी वाल सदायण माज महला पहला अंग 105 प्रभु दाता दी वंड प्रणाली सांझी वालता अते समदृष्टि नाल करनी ब्रह्म ज्ञानी सदा समदर्शी सुखमनी साहेब। ऐसी समानता नाल प्रभु दी कुदरत कायनात नाल प्यार सेवा करनी, एह सब कुछ प्रभु वल्लो सूझ गुरु बख्शिश द्वारा प्राप्त हुई जानन करके करनी अते गुरु दयालता ਕੁੜਨਵਾਦ ਪ੍ਰਚਾਰਨ ਲਈ ਆਪਣੇ ਜੀਵਨ ਨੂੰ ਕਰਮ ਕਰਨੀ ਵਿੱਚ ਢਾਲ ਕੇ ਜੋ ਗੁਰੂ ਆਸ਼ੇ ਗੁਰਮਤ ਅਨੁਸਾਰ ਹੋਵਣ ਲਈ ਤਨ ਮਨ ਧਨ ਸਭ ਸੌਂਪ ਗੁਰੂ ਕੋ ਸਭ ਕੁਛ ਗੁਰੂ ਅਰਪਣ ਕਰਕੇ ਅਤੇ ਹੁਕਮ ਮੰਨੀਐ ਪਾਈ ਐ ਦੇ ਮੁਖਵਾਕ ਦੀ ਪੁਸ਼ਟੀ ਕਰਦਿਆਂ ਹਰ ਪ੍ਰਾਣੀ ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕਰਦੇ ਹਨ। ਅਜਿਹੇ ਮਹਾਂਬਲੀ ਸੂਰਬੀਰ ਜਿਨ੍ਹਾਂ ਨੇ ਕਵਲਾ ਬਾਪੁਰੀ ਮਾਇਆ ਛੱਲੀ ਹੋਵੇ ਵਾਲੇ ਮਨੁੱਖ ਜਿਨ੍ਹਾਂ ਦੇ ਜੀਵਨ ਦੀਆਂ ਸਧਰਾਂ ਹੀ ਵਾਹਿਗੁਰੂ ਪ੍ਰਾਪਤੀ ਆਪ ਜਪੈ ਗੁਰਮੰਤਰ ਜਪਣਾ ਤੇ ਫਿਰ ਅਵਰਹ ਨਾਮ ਜਪਾਵੈ ਦੀਆਂ ਹੁੰਦੀਆਂ ਹੋਵਣ ਅਤੇ ਜਿਨ੍ਹਾਂ ਨੇ ਇਸ ਸੰਕਲਪ ਨੂੰ ਦ੍ਰਿੜ ਕਰ ਲਿਆ ਹੋਵੇ ਮਾਨਸ ਜਨਮ ਦੇ ਧਾਰਨ ਦੇ ਮੂਲ ਕਾਰਨ ਦੀ ਸੂਝ। ਕਬੀਰ ਮਾਨਸ ਜਨਮ ਦੁਲੰਭ ਹੈ ਹੋਤ ਨ ਬਾਰੰਬਾਰ ਜਿਉ ਬਨ ਫਲ ਪਾ ਕੇ ਭੋਏ ਗਿਰੇ ਬਹੁਰ ਨ ਲਾਗੇ ਡਾਲ। ਇਸ ਨੂੰ ਭਲੀ ਬਾਤ ਜਾਣਦੇ ਹੋਵਣ ਕਿ ਪੌੜੀ ਛੁਟਕੀ ਫਿਰ ਹੱਥ ਨ ਆਵੈ ਅਹਿਲਾ ਜਨਮ ਗਵਾਇਆ ਇਸ ਸੰਦੇਹ ਨੂੰ ਮਨ ਵਿੱਚ ਵਸਾਉਂਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁਸ਼ਾ ਜਾਮੇ ਦਾ ਮੁੱਖ ਮੰਤਵ ਗੋਬਿੰਦ ਪ੍ਰਮਾਤਮਾ ਮਿਲਣ ਦੀ ਚਾਹਣਾ ਪ੍ਰਾਪਤੀ ਦਾ ਇੱਕੋ ਇੱਕ ਹੀ ਜੀਵਨ ਕਾਜ ਹੋਵੇ ਜਿਨ੍ਹਾਂ ਅੰਦਰ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲੋ ਸਾਧ ਸੰਗਤ ਭਜੋ ਕੇਵਲ ਨਾਮ। ਆਸਾ ਮਹੱਲਾ ਪੰਜਵਾਂ। ਨਾਮ ਸਿਮਰਨ ਸੇਵਾ ਤੋਂ ਸਿਵਾ ਹੋਰ ਕੋਈ ਸੰਕਲਪ ਹੀ ਨਾ ਫੁਰਦਾ ਹੋਵੇ। ਅਜਿਹੇ ਮਹਾਂਪੁਰਸ਼ ਵਿਰਲੇ ਬੰਦੇ ਹੀ ਸੰਸਾਰ ਤੇ ਹੁੰਦੇ ਹਨ ਜਿਨ੍ਹਾਂ ਨੂੰ ਹਰ ਜਨ ਸੰਤ ਸਾਧ ਜਾਂ ਬ੍ਰਹਮ ਗਿਆਨੀ ਕਹਿ ਲਿਆ ਜਾਵੇ ਤਾਂ ਕੋਈ ਅਸਚਰਜਤਾ ਨਹੀਂ ਹੋਵੇਗੀ। ਕਿਉਂਕਿ ਜੇ ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਉਪਰੋਕਤ ਪਦਵੀਆਂ ਗੁਰਵਾਕ ਅਨੁਸਾਰ ਢੁਕਵਾਂ ਤੇ ਗੁਰਬਾਣੀ ਦੀ ਕਸਵੱਟੀ ਉੱਤੇ ਸਹੀ ਉਤਰਦਾ ਹੋਵੇ ਤਾਂ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਸਗੋਂ ਯਥਾਰਤ ਸੱਚ ਹੋਵੇਗਾ। ਹਰ ਯੁਗ ਹਰ ਸਮੇਂ ਅਕਾਲ ਪੁਰਖ ਆਪਣੀ ਹੋਂਦ ਦਰਸਾਉਣ ਲਈ ਆਪਣੀ ਜੋਤ ਪ੍ਰਕਾਸ਼ ਕਲਾ ਪ੍ਰਭੂ ਮਾਰਗ ਤੋਂ ਭੁੱਲੜ ਕੁਰਾਹੇ ਪਏ ਮਨੁੱਸ ਨੂੰ ਮਨੁਸ਼ ਜਾਮੇ ਰਾਹੀ ਹੀ ਆ ਕੇ ਸੱਚ ਪ੍ਰਗਟਾਉਣਾ ਅਤੇ ਦਰਸਾਉਣ ਲਈ ਮਨੁੱਖ ਨੂੰ ਹੀ ਮਾਨ ਵਡਿਆਈ ਦੇ ਕੇ ਆਪੇ ਨੂੰ ਆਪੇ ਦੀ ਲਖਤਾ ਪ੍ਰਗਟਾਵਾ ਸਮੇਂ ਸਮੇਂ ਅਵਤਾਰ ਭਗਤ ਸੰਤ ਸਾਧੂ ਬ੍ਰਹਮ ਗਿਆਨੀ ਦੇ ਨਾਵਾਂ ਨਾਲ ਹੋ ਕੇ ਅਵਤਰਦਾ ਰਿਹਾ ਹੈ। ਇਸੇ ਤਰ੍ਹਾਂ ਹਰ ਕਾਲ ਵਿੱਚ ਅਜਿਹੀ ਕੋਈ ਨਾ ਕੋਈ ਕਲਾ ਸ਼ਕਤੀਸ਼ਾਲੀ ਮਨੁੱਖ ਭੇਜਦਾ ਰਹਿੰਦਾ ਹੈ। ਅਜਿਹੇ ਮਨੁੱਖਾਂ ਨੂੰ ਪਰਮੇਸ਼ਵਰ ਆਪ ਹੀ ਭਗਤ ਵਡਿਆਈ ਬਖਸੀਨ ਭਗਤੀ ਮਾਰਗ ਦੀ ਬਖਸ਼ਿਸ਼ ਕਰਕੇ ਵਡਿਆਈ ਬਖਸ਼ ਕੇ ਫਿਰ ਆਪਣੇ ਜਨ ਕੋ ਦੇ ਵਡਿਆਈ ਦਵਾਉਂਦਾ ਹੈ ਜੋ ਵਾਹਿਗੁਰੂ ਪ੍ਰਭੂ ਦਾ ਬਿਰਧ ਹੈ। ਕਿਉਂਕਿ ਭਗਤੀ ਮਾਰਗ ਸੰਸਾਰ ਨਾਲੋਂ ਵੱਖਰਾ ਅਦਭੁਤ ਅਸਚਰਜ ਤੇ ਅਚੰਭਾ ਚਕ੍ਰਿਤ ਹੈਰਾਨ ਕਰਨ ਵਾਲਾ ਬਿਖੜਾ ਮਾਰਗ ਹੈ। ਭਗਤਾ ਕੀ ਚਾਲ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚਲਣਾ ਲਭੋ ਲੋਭੋ ਅਹੰਕਾਰੋ ਤਜੇ ਤ੍ਰਿਸਨਾ ਬਹੁਤ ਨਾਹੀ ਬੋਲਣਾ ਅਤੇ ਖੰਡੇ ਦੀ ਧਾਰ ਨਾਲੋਂ ਤਿੱਖਾ ਵਾਲ ਨਾਲੋਂ ਬਰੀਕ ਰਸਤੇ ਥੀ ਜਾਣਾ ਖੰਨੇ ਉਹ ਤਿੱਖੀ ਵਾਲ ਉਹ ਨਿੱਕੀ ਏ ਤੋ ਮਾਰਗੇ ਜਾਣਾ। ਅਜਿਹੇ ਮਾਰਗ ਭਗਤੀ ਪਰੋਪਕਾਰ ਹੋਂ ਰਹਿਤ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਜਾਣ ਕੇ ਜੀਵਨ ਵਿੱਚ ਕਾਲ ਕਾਲ ਕੇ ਦਰਸਾਉਂਦੇ ਹਨ। ਅਜਿਹੇ ਮਹਾਂਪੁਰਸ਼ਾਂ ਦੇ ਜੀਵਨ ਦੀ ਮਹਿਕ ਸੁਗੰਧੀ ਹਰ ਕਾਰਿਆ ਤੋਂ ਹਰ ਕਾਲ ਹਰ ਪ੍ਰਾਣੀ ਨੂੰ ਸੁੱਤੇ ਸਿੱਧ ਹੀ ਮਹਿਕਾਉਂਦੀ, ਹੁਲਾਸ ਖੇੜੇ ਤੇ ਖੁਸ਼ੀਆਂ ਪ੍ਰਦਾਨ ਕਰਦੀ ਹੈ। ਚਾਹੇ ਉਹ ਜੀਵਨ ਕਾਲ ਦੇਹ ਸਰੂਪ ਵਿੱਚ ਹੋਵਨ ਜਾਂ ਪ੍ਰਭੂ ਮਰਿਆਦਾ ਅਨੁਸਾਰ ਜੋ ਆਇਆ ਸੋ ਚਲਸੀ ਹੁਕਮ ਪਾਲਣਾ ਕਰਦੇ ਦੇਹ ਤਿਆਗ ਜੀਵਨ ਆਤਮਾ ਅਮਰ ਅਵਸਥਾ ਵਿੱਚ ਹੋਵਨ। ਪਰ ਜਿਵੇਂ ਖੁਸ਼ਬੂਦਾਰ ਫੁੱਲ ਜਾਂ ਕੋਈ ਸੰਬੰਧਿਤ ਵਸਤੂਆਂ ਭਾਵੇਂ ਫੁੱਲ ਟਹਿਣੀ ਜੀਵਨ ਕਾਲ ਵਿੱਚ ਹੋਵੇ ਜਾਂ ਟਹਿਣੀ ਤੋਂ ਅਜੀਵਨ ਕਾਲ ਤੋੜ ਕੇ ਖੇਰੂ ਖੇਰੂ ਕਰ ਦਿੱਤਾ ਜਾਵੇ, ਕਸਤੂਰੀ ਕਿਣਕਾ ਕਿਣਕਾ ਕਰਨ ਤੇ ਆਪਣੀ ਮਹਿਕ ਜਿਉਂ ਕੀ ਤਿਉਂ ਹੀ ਹਰ ਇੱਕ ਨੂੰ ਅਭੇਵ ਭਾਵ ਨਾਲ ਮਹਿਕ ਦੇਂਦੀਆਂ ਰਹਿੰਦੀਆਂ ਹਨ। ਐਸੇ ਹੀ ਭਗਤ ਪ੍ਰਿਯ ਹਰ ਜਨ ਦੀ ਪ੍ਰਭੂ ਭਗਤੀ ਮਾਨਵਤਾ ਦੀ ਅੰਸ਼ ਜਾਣ ਕੇ ਨਿਰਇੱਛਤ ਸੇਵਾ ਪਰੋਪਕਾਰਾਂ ਦੀ ਸਦੀਵੀ ਮਹਿਕ ਪ੍ਰਭੂ ਮਾਰਗੀਆਂ ਪਾਂਧੀਆਂ ਜਗਿਆਸੂਆਂ ਨੂੰ ਸਤਿਗੁਰੂ ਦੀ ਭਗਤੀ ਸੇਵਾ ਪਰੋਪਕਾਰ ਕਰਨ ਦੀ ਪ੍ਰੇਰਣਾ ਕਰਦੀ ਰਹਿੰਦੀ ਹੈ। ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਜੀਵ ਆਪਣੇ ਜੀਵਨ ਦੀ ਅਸਲ ਜੀਵਨ ਜਾਚ ਸੁੱਤੇ ਸਿੱਧੀ ਪ੍ਰਾਪਤ ਕਰਨ ਦਾ ਇੱਛਕ ਹੋ ਜਾਂਦਾ ਹੈ ਅਤੇ ਔਝੜ ਮਾਰਗ ਨੂੰ ਤਿਆਗ ਕੇ ਸੱਚ ਦੇ ਮਾਰਗ ਸੱਚੇ ਮਾਰਗ ਚਲਦਿਆ ਉਸਤ ਤੇ ਕਰੇ ਜਹਾਨ ਬਾਲਾ ਮਹਾ ਮਾਝ। ਇਸ ਨੂੰ ਸਾਧ ਸੰਗਤ ਮਹਾਂਪੁਰਸ਼ਾਂ ਦੀ ਪ੍ਰੇਰਣਾ ਨਾਲ ਸਹਿਜੇ ਹੀ ਅਪਣਾ ਕੇ ਜੀਵਨ ਲਕਸ਼ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਪਦ ਪ੍ਰਾਪਤ ਕਰ ਲੈਂਦੇ ਹਨ। ਸੋ ਅਜਿਹੇ ਮਹਾਂਪੁਰਸ਼ਾਂ ਜਿਨ੍ਹਾਂ ਤੋਂ ਜੀਵਨ ਸੁਧਾਰ ਦਾ ਮਾਰਗ ਪ੍ਰੇਰਣਾ ਤੇ ਬਖਸ਼ਿਸ਼ ਦੁਆਰਾ ਪ੍ਰਭੂ ਭਗਤੀ ਸੇਵਾ ਦਾ ਚਾਉ ਆਉਂਦਾ ਹੋਵੇ ਉਹਨਾਂ ਮਹਾਂਪੁਰਸ਼ਾਂ ਦੀ ਜੀਵਨੀ ਅੰਕਿਤ ਕਰਨੀ ਯੋਗ੍ਯ ਹੀ ਹੋਵੇਗੀ ਅਤੇ ਜਿਨ੍ਹਾਂ ਦਾ ਸਾਰਾ ਜੀਵਨ ਹੀ ਭਗਤੀ ਸਿਮਰਨ ਸੇਵਾ ਪਰੋਪਕਾਰ ਵਿੱਚ ਲੱਗਾ ਹੋਵੇ ਉਹਨਾਂ ਦੀ ਕਾਲ ਅੰਕਿਤ ਕਰਨ ਲਈ ਕਈ ਜੀਵਾਂ ਨੂੰ ਜੀਵਨ ਸੇਧ ਪ੍ਰਾਪਤ ਹੁੰਦੀ ਹੈ। ਮੇਰਾ ਇਸ ਮੁੱਖ ਬੰਦ ਦੇ ਲਿਖਣ ਦਾ ਸਿਧਾਂਤਕ ਪੱਖ ਬ੍ਰਹਮ ਗਿਆਨੀ 112 ਸੰਤ ਬਾਬਾ ਮਿੱਤ ਸਿੰਘ ਜੀ ਨਿਹੰਗ ਸਿੰਘ ਤੇ ਸੰਤ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਨੇ ਮੁੱਢਲੇ ਜੀਵਨ ਕਾਲ ਤੋਂ ਹੀ ਸਾਰੀ ਜ਼ਿੰਦਗੀ ਗੁਰੂ ਅਰਪਣ ਕਰਕੇ ਪਰੋਪਕਾਰੀ ਜੀਵਨ ਬਤੀਤ ਕੀਤਾ ਹੋਵੇ ਅਤੇ ਖਾਲਸੇ ਦੀ ਜਗਤ ਮਾਤਾ ਸਾਹਿਬ ਕੌਰਾਂ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਦੇ ਅਸਥਾਨ ਤੇ ਅਤ ਕਠਨ ਕਾਲ ਕਮਾਈ ਸੇਵਾ ਸਿਮਰਨ ਤੇ ਨਾਮ ਬਾਣੀ ਦਾ ਪ੍ਰਵਾਹ ਚਲਾ ਕੇ ਆਬਾਦ ਕੀਤਾ ਹੋਵੇ ਅਤੇ ਅਤੁੱਟ ਲੰਗਰ ਦੇਗ ਦੀ ਮਰਿਆਦਾ ਚਲਾਈ ਹੋਵੇ, ਸਾਧ ਸੰਗਤ ਦੀ ਸੇਵਾ ਦਾ ਹਰ ਵਕਤ ਹੀ ਉਤਸ਼ਾਹ ਚਾਓ ਮਿੱਠ ਬੋਲੜੇ ਜੀ ਕਦੇ ਨਾ ਬੋਲੈ ਕੌੜਾ। ਅਜਿਹੇ ਮਹਾਂਪੁਰਸ਼ਾਂ ਦੇ ਗੁਰਮਤ ਅਨੁਸਾਰ ਜੀਵਨ ਦੇ ਪੱਖ ਨੂੰ ਦਰਸਾਉਣ ਦਾ ਹੈ। ਮੈਂ ਇਹ ਜੀਵਨੀ ਇਸ ਆਸ਼ੇ ਨਾਲ ਨਹੀਂ ਲਿਖੀ ਕਿ ਬਾਬਾ ਮਿੱਤ ਸਿੰਘ ਜੀ ਮੇਰੇ ਵਿਦਿਅਕ ਜਾਂ ਗੁਣ ਬਖਸ਼ਿਸ਼ ਕਰਨ ਵਾਲੇ ਗੁਰੂ ਗਿਆਨ ਗਿਆਤਾ ਸਨ। ਜੋ ਮੈਂ ਉਨ੍ਹਾਂ ਦੀ ਇਸ ਭਾਵ ਨਾਲ ਮਾਨ ਵਡਿਆਈ ਲਿਖਾਂ, ਸਗੋਂ ਜੋ ਕੁਛ ਅੰਕਿਤ ਹੋਇਆ ਹੈ ਇਹ ਉਨ੍ਹਾਂ ਦੀ ਮਿਹਰ ਦੁਆਰਾ ਜੋ ਉਨ੍ਹਾਂ ਦਰਸਾਇਆ ਜਾਂ ਅਨੁਭਵ ਕਰਾਇਆ ਹੈ। ਜੀਵਨ ਚਰਿੱਤਰ ਲਿਖਣਾ ਉਨ੍ਹਾਂ ਦੇ ਪਰੋਪਕਾਰਾਂ ਦਾ ਥੋੜਾ ਜਿਹਾ ਆਪਣਾ ਫਰਜ਼ ਪੂਰਾ ਕਰ ਰਿਹਾ ਹਾਂ। ਦਾਸ ਨੇ ਅਜਿਹੇ ਮਹਾਂਪੁਰਸ਼ਾਂ ਪਾਸ ਕਈ ਸਾਲ ਰਹਿ ਕੇ ਉਹਨਾਂ ਦੇ ਜੀਵਨ ਨੂੰ ਬਹੁਤ ਨੇੜਿਓਂ ਹੀ ਨਹੀਂ ਸਗੋਂ ਉਹਨਾਂ ਦੀਆਂ ਮਿਹਰਾਂ ਬਖਸ਼ਿਸ਼ਾਂ ਦਾ ਕਾਫੀ ਪਾਤਰ ਬਣਿਆ ਅਤੇ ਉਹਨਾਂ ਵੱਲੋਂ ਜੋ ਜੋ ਵੀ ਜਾਣਕਾਰੀ ਗੁਰਮਤ ਦੀ ਮਿਲੀ ਉਹ ਪ੍ਰੇਮੀ ਜਨਾਂ ਦੀ ਜਾਣਕਾਰੀ ਲਈ, ਜਿਸ ਦੀ ਬਹੁਤ ਸਮੇਂ ਤੋਂ ਮੇਰੇ ਦਿਲ ਵਿੱਚ ਉਮੰਗ ਸੀ ਕਿ ਮਹਾਂਪੁਰਸ਼ਾਂ ਪਾਸੋਂ ਗੁਰਮਤ ਗੁਰਮਰਿਆਦਾ ਦੀ ਜੋ ਸੂਝ ਮਿਲੀ ਹੈ ਅੰਕਿਤ ਕਰ ਦੇਵਾਂ, ਕਿਉਂਕਿ ਮੇਰੀ ਜੀਵਨੀ ਵਿੱਚ ਇਹ ਪਹਿਲੇ ਮਹਾਂਪੁਰਸ਼ ਮਿਲੇ ਜਿਨ੍ਹਾਂ ਤੋਂ ਦਾਸ ਨੂੰ ਅਣਗਿਣਤ ਦਾਤਾਂ ਗੁਣ ਤੇ ਸੂਝ ਅਤੇ ਅਨੁਭਵਤਾ ਮਾਰਗ ਦੀਆਂ ਅਮੁੱਲੀਆਂ ਦਾਤਾਂ ਜੋ ਆਪ ਇਸ ਜੀਵਨੀ ਵਿੱਚ ਪੜੋਗੇ ਪ੍ਰਾਪਤ ਹੋਈਆਂ। ਮੈਂ ਉਹਨਾਂ ਨੂੰ ਆਪਣੇ ਅੰਦਰ ਹੀ ਨਾ ਸਮੋ ਰੱਖਾਂ, ਕਿਉਂਕਿ ਜੋ ਵਸਤੂਆਂ ਦਾਸ ਨੂੰ ਪ੍ਰਾਪਤ ਹੋਈਆਂ ਹਨ ਉਹ ਮੰਗਣ ਤੋਂ ਨਹੀਂ ਸਗੋਂ ਬਾਬਾ ਜੀ ਦੀ ਪ੍ਰਸੰਨਤਾ ਮਿਹਰ ਦੁਆਰਾ ਅਣਮੰਗਿਆ ਦਾਨ ਦੇਵਨਾ ਦਾਨ ਵਜੋਂ ਅਤੇ ਜਿਤਨੀਆਂ ਕੋ ਇਸ ਕੀਟ ਦੇ ਭਾਗ ਪ੍ਰਾਪਤ ਕਰਦੇ ਹਨ। ਇਸ ਪਾਂਡੇ ਵਿੱਚ ਜਿਤਨੀਆਂ ਵਸਤੂਆਂ ਸਮਾਈਆਂ ਜਾ ਸਕਦੀਆਂ ਸਨ ਉਹ ਉਹਨਾਂ ਨੇ ਸੁੱਤੇ ਸਿੱਧ ਹੀ ਪਾ ਦਿੱਤੀਆਂ। ਭਾਵੇਂ ਬਾਬਾ ਜੀ ਵਾਂਗ ਮੇਰੀ ਸੁਰਤ ਬਿਰਤ ਵੀ ਛੁਪੈ ਰਹਿਣ ਦੀ ਚਾਹ ਛੁਪੈ ਟੁਰ ਜਾਣ ਦੀ। ਭਾਈ ਵੀਰ ਸਿੰਘ ਜੀ, ਪਰੰਤੂ ਕਾਲ ਕਾਰਨ ਬਣਨ ਤੇ ਅਜਿਹੇ ਮਹਾਂਪੁਰਸ਼ ਜਿਨ੍ਹਾਂ ਦੀ ਕੇਵਲ ਦਾਸ ਤੇ ਹੀ ਨਹੀਂ ਸਗੋਂ ਅਨੇਕਾਂ ਅਣਗਿਣਤ ਪ੍ਰੇਮੀਆਂ ਪ੍ਰਭੂ ਮਾਰਗੀ ਜਗਿਆਸੂਆਂ ਤੇ ਅਜਿਹੀਆਂ ਬਖਸ਼ਿਸ਼ਾਂ ਹੋਈਆਂ ਜੋ ਮਾਤਾ ਸਾਹਿਬ ਕੌਰਾਂ ਖਾਲਸੇ ਜੀ ਦੀ ਮਾਤਾ ਦੀ ਗੋਦ ਵਿੱਚੋਂ ਜੀ ਦਾਨ ਭਗਤੀ ਮਾਰਗ ਤੇ ਗਿਆਨ ਪ੍ਰਕਾਸ਼ ਦੀਆਂ ਮੰਜ਼ਲਾਂ ਸੁਭਾਗੇ ਜਨਾਂ ਨੂੰ ਪ੍ਰਾਪਤ ਕਰਵਾ ਕੇ ਜੀਵਨ ਪੰਧੇ ਪਾਇਆ ਹੋਵੇ, ਉਹਨਾਂ ਦੀ ਘਾਲ ਕਮਾਈ ਨੂੰ ਉਜਾਗਰ ਕਰਨਾ ਉਚਿਤ ਸਮਝ ਕੇ ਹੀ ਅਜਿਹਾ ਉਪਰਾਲਾ ਕਰਨਾ ਪਿਆ ਅਤੇ ਜੋ ਦਾਸ ਦਾ ਮੁੱਖ ਫਰਜ਼ ਵੀ ਸੀ। ਪ੍ਰੇਰਣਾ। ਜਦੋਂ ਤੋਂ ਬਾਬਾ ਜੀ ਦੀ ਸੰਗਤ ਦਾ ਸੁਭਾਗ ਸੰਨ 1936 ਤੋਂ 40 ਤੱਕ ਹੁੰਦਾ ਰਿਹਾ ਤਾਂ ਬਾਬਾ ਜੀ ਦੀ ਜੀਵਨੀ ਅੰਕਿਤ ਕਰਨ ਦਾ ਬਾਅਦ ਵਿੱਚ ਕਈ ਵਾਰੀ ਮਨ ਬਣਾਇਆ। ਮਨ ਹੀ ਮਨ ਵਿੱਚ ਕਈ ਵਾਰੀ ਸੋਚਾਂ ਸੋਚੀਆਂ, ਵਿਉਂਤਾ ਬਣਾਈਆਂ। ਕਈ ਪ੍ਰੇਮੀ ਜਨਾਂ ਨੂੰ ਇਸ ਦੀ ਪੂਰਤੀ ਲਈ ਸਹਿਯੋਗੀ ਮਦਦਗਾਰ ਬਣਾਉਣ ਦੇ ਉਪਰਾਲੇ ਵੀ ਕੀਤੇ, ਪਰ ਹਰ ਵਾਰ ਅਸਫਲਤਾ ਨੇ ਰਾਸਤਾ ਹੀ ਪੱਲੇ ਪਈ। ਇਸ ਦੇ ਕਈ ਕਾਰਨ ਸਨ। ਪਹਿਲਾ, ਕਿਸੇ ਤੋਂ ਮੰਗਣਾ ਮੇਰੀ ਜ਼ਮੀਰ ਦੇ ਉਲਟ ਸੀ। ਦੂਜਾ, ਮੈਨੂੰ ਇਤਨਾ ਪਰਵਾਹ ਹੁੰਗਾਰਾ ਕਿਧਰੋਂ ਵੀ ਨਾ ਮਿਲਿਆ ਜੋ ਮੈਂ ਤਤਪਰ ਹੋ ਕੇ ਬਾਬਾ ਜੀ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਾਧਨ ਜੁਟਾ ਸਕਦਾ। ਤੇ ਤੀਜਾ, ਮੇਰੀ ਆਪਣੀ ਉਪਜੀਵਿਕਾ ਦੇ ਸਾਧਨ ਮਾਇਆ ਕੁਝ ਅਜਿਹੇ ਘੁਟਵੇ ਸੀਮਤ ਹੀ ਸਨ। ਖੋਜ ਲਈ ਸਮਾਂ ਮਾਇਕ ਔਕੜਾਂ ਨੇ ਮੈਨੂੰ ਸਾਥ ਨਾ ਦਿੱਤਾ, ਜਿਸ ਦਾ ਮੈਂ ਆਪਣੇ ਆਪ ਨੂੰ ਅਪਰਾਧੀ ਤੇ ਗੁਨਾਹਗਾਰ ਸਮਝਦਾ ਹਾਂ। ਪਰ ਮੇਰੀ ਆਤਮਾ ਦੀ ਆਵਾਜ਼ ਮੈਨੂੰ ਹਰ ਵਕਤ ਟੁੰਬਦੀ ਕੋਸਦੀ ਰਹਿੰਦੀ ਕਿ ਤੈਨੂੰ ਆਪ ਹੀ ਇਹਨਾਂ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ। ਪਰ ਤੂੰ ਕਿਤਨਾ ਬੇਅਹਿਸਾਨਾ ਹੈ ਕਿ ਤੂੰ ਅਜਿਹੇ ਮਹਾਂਪੁਰਸ਼ਾਂ ਜਿਨ੍ਹਾਂ ਨੇ ਤੈਨੂੰ ਬਿਨਾਂ ਮੰਗਿਆ ਸੁੱਤੇ ਸਿੱਧ ਹੀ ਅਨੇਕਾਂ ਗੁਣ ਬਖਸ਼ੇ ਹੋਵਣ, ਉਹਨਾਂ ਬਾਰੇ ਤੇਰੀ ਕਲਮ ਚੁੱਪ ਕਿਉਂ ਹੈ? ਕੀ ਸੰਸਾਰ ਤੋਂ ਚੁਪਕੇ ਚੁਪਕੇ ਆਪਣੇ ਅੰਦਰ ਸਭ ਕੁਝ ਸਮੋ ਕੇ ਕੂਚ ਕਰ ਜਾਵੇਗਾ? ਪਰ ਤੈਨੂੰ ਅਜਿਹਾ ਨਹੀਂ ਕਰਨਾ ਹੋਵੇਗਾ। ਪਰੰਤੂ ਮਜਬੂਰੀ ਹਰ ਚੰਗੀ ਗੱਲ ਨੂੰ ਵੀ ਬਦਲ ਕੇ ਰੱਖ ਦਿੰਦੀ ਹੈ। ਇਉਂ ਮਨ ਦਾ ਸੰਕਲਪ ਬਣਿਆ ਰਿਹਾ, ਉਸ ਦੇ ਸੰਪੂਰਨ ਹੋਣ ਵਿੱਚ ਦੇਰੀ ਹੁੰਦੀ ਗਈ ਅਤੇ ਉਹ ਪੁਰਾਤਨ ਸਿੰਘ ਜਿਨ੍ਹਾਂ ਤੋਂ ਅੱਖੀ ਦਿੱਠੀ ਸਹੀ ਸਹੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ, ਉਹਨਾਂ ਵਿੱਚੋਂ ਬਹੁਤ ਸਾਰੇ ਸਿੰਘ ਚਲਾਣਾ ਕਰ ਜਾਣ ਕਾਰਨ ਭਾਵੇਂ ਦਾਸ ਨੂੰ ਭਾਰੀ ਔਕੜਾਂ ਆਈਆਂ, ਪਰੰਤੂ ਕੁਛ ਆਪਣੇ ਤੋਂ, ਕੁਛ ਮਿਲੇ ਪ੍ਰੇਮੀਆਂ ਤੋਂ ਤੇ ਲੇਖਣੀ ਵਿੱਚ ਲਿਖਤ ਅੰਕਿਤ ਕਰਨ ਸਮੇਂ ਬਾਬਾ ਜੀ ਆਪ ਅਨੁਭਵਤਾ ਦੁਆਰਾ ਜੀਵਨੀ ਲਿਖਣ ਦਾ ਯਤਨ ਸਮਾਂ ਤੇ ਕਾਰਨ ਬਣਨ ਨਾਲ ਆਰੰਭ ਹੋਇਆ।